ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਈ ਸੰਗਤਾਂ ਇਹ ਸ਼ਿਕਾਇਤ ਕਰਦੀਆਂ ਹਨ ਕਿ ਅਸੀਂ ਜਦੋਂ ਗੁਰਬਾਣੀ ਨੂੰ ਧਿਆਨ ਨਾਲ ਸੁਣਦੇ ਹਾਂ ਉਸ ਵਿੱਚ ਸਵਾਸ ਸਿਮਰਨ ਕਰਨ ਦਾ ਹੁਕਮ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਮਹਾਂਪੁਰਖਾਂ ਦੇ ਲੇਖ ਸੁਣਦੇ ਹਾਂ ਉਸ ਵਿੱਚ ਵੀ ਅਟੁੱਟ ਸਿਮਰਨ ਕਰਨ ਦੀ ਗੱਲ ਕੀਤੀ ਜਾਂਦੀ ਹੈ। ਪਰ ਦੂਜੀ ਗੱਲ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਤਰ ਆਤਮੇ ਤੋਂ ਗੁਰੂ ਮੰਨਦੇ ਹਾਂ ਅਤੇ ਤੈਅ ਦਿਲੋਂ ਮਹਾਂਪੁਰਖਾਂ ਦਾ ਵੀ ਸਤਿਕਾਰ ਕਰਦੇ ਹਾਂ, ਫਿਰ ਕਿਉਂ ਉਹਨਾਂ ਦੇ ਬਚਨ ਕਮਾਏ ਨਹੀਂ ਜਾਂਦੇ? ਇਹ ਅਟੁੱਟ ਸਿਮਰਨ ਕਿਉਂ ਨਹੀਂ ਆਉਂਦਾ ਜਦਕਿ ਦੋਨਾਂ ਦਾ ਸਤਿਕਾਰ ਵੀ ਕਰਦੇ ਹਾਂ? ਇਸ ਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਮਨ ਦੀ ਰੰਗਤ ਨੂੰ ਮਲੀਨ ਰੱਖਿਆ ਹੋਇਆ ਹੈ। ਕਿਉਂਕਿ ਜੇ ਮਨ ਦੀ ਰੰਗਤ ਨਿਰਮਲ ਰੱਖਾਂਗੇ ਫਿਰ ਰੁਚੀ ਨਾਮ ਵੱਲ ਹੋਵੇਗੀ, ਇਹ ਉਪਦੇਸ਼ ਕਮਾਇਆ ਜਾਏਗਾ। ਅਤੇ ਜਦੋਂ ਮਨ ਦੀ ਰੁਚੀ ਨੂੰ, ਮਨ ਦੀ ਰੰਗਤ ਨੂੰ ਮਲੀਨ ਬਣਾਉਂਦੇ ਹਾਂ ਫਿਰ ਸਾਧ ਸੰਗਤ ਤੋਂ ਬਾਹਰ ਤਾਂ ਕੀ ਸਾਧ ਸੰਗਤ ਦੇ ਅਹੁਰੇ ਵਿੱਚ ਵੀ ਅਟੁੱਟ ਸਿਮਰਨ ਨਹੀਂ ਕਰ ਸਕਾਂਗੇ। ਸੋ ਮਨ ਦੀ ਰੰਗਤ ਨੂੰ ਨਿਰਮਲ ਕਿਵੇਂ ਬਣਾਇਆ ਜਾਂਦਾ ਹੈ? ਕਿਹੜੀ ਗੱਲ ਮਨ ਦੀ ਨਿਰਮਲਤਾਈ ਨੂੰ ਬਰਕਰਾਰ ਰੱਖਣ ਵਿੱਚ ਰੁਕਾਵਟ ਪਾਉਂਦੀ ਹੈ? ਉਸ ਰੁਕਾਵਟ ਨੂੰ ਕਿਵੇਂ ਦੂਰ ਕੀਤਾ ਜਾਂਦਾ ਹੈ? ਇਹਨਾਂ ਵਿਚਾਰਾਂ 'ਤੇ ਆਧਾਰਿਤ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਹੈ। ਪਰ ਇਹਨਾਂ ਵਿਚਾਰਾਂ ਤੋਂ ਪਹਿਲੇ ਇਸ ਲੇਖ ਵਿੱਚ ਸਾਡੀ ਹਾਲਤ ਦਰਸਾਈ ਗਈ ਹੈ। ਵਿਸ਼ਾ ਹੈ ਪਾਪ ਪੁੰਨ, ਆਓ ਪਿਆਰ ਨਾਲ ਸਰਵਣ ਕਰੀਏ। ਸਾਡੀ ਬੁੱਧੀ ਇਤਨੀ ਮਲੀਨ ਹੋ ਚੁੱਕੀ ਹੈ ਕਿ ਇਤਨੇ ਪਾਠ, ਕਥਾ, ਕੀਰਤਨ ਕਰਦਿਆਂ ਅਤੇ ਸੁਣਦਿਆਂ ਹੋਇਆਂ ਵੀ ਸਾਡੇ ਮਨ ਉੱਤੇ ਕੋਈ ਅਸਰ ਨਹੀਂ ਆਉਂਦਾ ਅਤੇ ਨਾ ਹੀ ਕੋਈ ਗੁਰਬਾਣੀ ਦੀ ਚੋਟ ਲੱਗਦੀ ਹੈ ਅਤੇ ਉਸੇ ਤਰ੍ਹਾਂ ਮਾਇਆ ਦੀ ਗੂੜੀ ਨੀਂਦ ਵਿੱਚ ਕੂਕ ਸੁੱਤੇ ਪਏ ਹਾਂ। ਜੇ ਕਦੇ ਮਾੜਾ ਮੋਟਾ ਮਾਨਸਿਕ ਹਲੋਰਾ ਜਾਂ ਵੈਰਾਗ ਆਉਂਦਾ ਵੀ ਹੈ ਤਾਂ ਉਹ ਹਲੋਰਾ ਵੀ ਸਾਡੇ ਮਨ ਵਿੱਚ ਜੰਮੀ ਹੋਈ ਗਿਲਾਨੀ ਦੀ ਹਵਾੜ ਨਾਲ ਛੇਤੀ ਉੱਡ ਪੁੱਡ ਜਾਂਦਾ ਹੈ ਅਤੇ ਅਸੀਂ ਉਹੀ ਅਣਭਿੱਜ ਪੱਥਰ ਦੇ ਪੱਥਰ ਬਣੇ ਰਹਿੰਦੇ ਹਾਂ। ਹਾਂਜੀ, ਜੇ ਕਦੇ ਪੜ ਸੁਣ ਕੇ ਮਾੜਾ ਮੋਟਾ ਹਲੋਰਾ ਜਾਂ ਵੈਰਾਗ ਆਇਆ, ਅੰਦਰ ਤਾਂ ਮਲੀਨਤਾ ਜੰਮੀ ਪਈ ਹੈ ਅਤੇ ਜਦੋਂ ਉਸਦੀ ਹਵਾੜ ਨਿਕਲਦੀ ਹੈ ਇਹ ਬਾਹਰਲਾ ਵੈਰਾਗ ਉੱਡ ਪੁੱਡ ਜਾਂਦਾ ਹੈ ਅਤੇ ਅਸੀਂ ਉਹੀ ਅਣਭਿੱਜ ਪੱਥਰ ਦੇ ਪੱਥਰ ਹੀ ਬਣੇ ਰਹਿੰਦੇ ਹਾਂ ਅਤੇ ਉਸੇ ਪੁਰਾਣੇ ਮਨ ਦੇ ਸੁਭਾਅ ਦੀ ਪ੍ਰਣਾਲੀ ਵਿੱਚ ਰੁੜਦੇ ਜਾਂਦੇ ਹਾਂ। ਗੁਰਬਾਣੀ ਨੇ ਸਾਡੀ ਇਸ ਹਾਲਤ ਉੱਤੇ ਬੜਾ ਕਟਾਖਮਈ ਤਾਨਾ ਮਾਰਿਆ ਹੈ। ਮਨਮੁੱਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ? ਮਨਮੁੱਖ ਰਲਾਇਆ ਨਾ ਰਲੈ, ਪਈਏ ਕਿਰਤ ਫਿਰਾਏ। ਮਨ ਮੂਰਖ ਅਜੂ ਨਹਿ ਸਮਝਤ, ਸਿੱਖ ਦੇ ਹਾਰਿਓ ਨੀਤ, ਸਿੱਖ ਦੇ ਹਾਰਿਓ ਨੀਤ। ਇਸ ਤਰ੍ਹਾਂ ਅਸੀਂ ਆਪਣੀ ਹੀ ਘੜੀ ਹੋਈ ਪਾਪਾਂ ਦੀ ਜੇਵੜੀ ਨਾਲ ਕਰਮਬੱਧ ਹੋ ਕੇ ਤ੍ਰੈ ਗੁਣੀ ਮਾਇਕੀ ਘੁੰਮਣ ਘੇਰੀ ਵਿੱਚ ਗੋਤੇ ਖਾ ਰਹੇ ਹਾਂ ਅਤੇ ਘੋਰ ਨਰਕ ਭੋਗ ਰਹੇ ਹਾਂ। ਬੱਚਿਆਂ ਨੂੰ ਮਾਂ ਬਾਪ ਪਹਿਲਾਂ ਪਿਆਰ ਨਾਲ ਸਮਝਾਉਂਦੇ ਹਨ, ਫਿਰ ਕੂਰਦੇ ਅਤੇ ਤਾੜਨਾ ਕਰਦੇ ਹਨ, ਪਰ ਜੇ ਬੱਚਾ ਫਿਰ ਵੀ ਨਾ ਸੁਧਰੇ ਤਾਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਕੋਟ ਬਿਗਨ ਤਿਸ ਲਾਗ ਤੇ ਜਿਸ ਨੂੰ ਵਿਸਰੈ ਨਾ। ਹਾਂਜੀ, ਇੱਕ ਤਰ੍ਹਾਂ ਦਾ ਵਿਘਨ ਨਹੀਂ ਪੈਂਦਾ ਫਿਰ। ਕੋਟ ਬਿਗਨ ਤਿਸ ਲਾਗ ਤੇ ਜਿਸ ਨੂੰ ਵਿਸਰੈ ਨਾ, ਨਾਨਕ ਅਨਦਿਨ ਬਿਲਪ ਤੇ ਜਿਉਂ ਸੁੰਜੈ ਕਰ ਗਾਉਂ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੈ ਮਾਰੀਐ ਜਿਉਂ ਸੰਨੀ ਉੱਪਰ ਚੋਰ। ਫਰੀਦਾ ਤਿੰਨਾਂ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾ, ਐਥੇ ਦੁੱਖ ਕਣੇਰਿਆਂ ਅੱਗੇ ਠੌਰ ਨਾ ਠਾਉ। ਹਾਂਜੀ, ਫਰੀਦਾ ਤਿੰਨਾਂ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾ, ਐਥੇ ਦੁੱਖ ਕਣੇਰਿਆਂ ਅੱਗੇ ਠੌਰ ਨਾ ਠਾਉ। ਸੋ ਜਦ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ ਤਾਂ ਇਲਾਹੀ ਹੁਕਮ ਅਨੁਸਾਰ ਜਮਾਂ ਦਾ ਠੇਂਗਾ ਲੱਗਦਾ ਹੈ ਤਾਂ ਅਸੀਂ ਮਾਇਕੀ ਨੀਂਦਰ ਤੋਂ ਜਾਗ ਕੇ ਹੇ ਰਾਮ ਆਖਦੇ ਹਾਂ ਅਤੇ ਕੰਨਾਂ ਨੂੰ ਹੱਥ ਲਾ ਕੇ ਤੋਬਾ ਕਰਦੇ ਹਾਂ। ਜਿਵੇਂ ਮਾਂ ਬਾਪ ਬੱਚੇ ਨੂੰ ਸਮਝਾਉਂਦੇ ਹਨ, ਤਾੜਨਾ ਕਰਦੇ ਹਨ, ਉਸਦੇ ਬਾਵਜੂਦ ਨਾ ਸਮਝੇ ਤਾਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਪਾਪ ਕਰਦਿਆਂ ਕਰਦਿਆਂ ਜਦੋਂ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ, ਉਸ ਵੇਲੇ ਰੱਬੀ ਹੁਕਮ ਅਨੁਸਾਰ ਸਾਨੂੰ ਜਮਾਂ ਦਾ ਠੇਂਗਾ ਲੱਗਦਾ ਹੈ। ਉਸ ਵੇਲੇ ਅਸੀਂ ਮਾਇਕੀ ਨੀਂਦਰ ਤੋਂ ਜਾਗ ਕੇ ਹੇ ਰਾਮ ਆਖਦੇ ਹਾਂ ਅਤੇ ਕੰਨਾਂ ਨੂੰ ਹੱਥ ਲਾ ਕੇ ਤੋਬਾ ਕਰਦੇ ਹਾਂ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਦੁੱਖ ਲਾਗੇ ਰਾਮ ਨਾਮ ਚਿਤਾਰੀ, ਰੋਗ ਗ੍ਰਸਤ ਚਿਤਾਰੇ ਨਾਉ, ਸਾਕਤ ਜਮਕੀ ਕਾਣ ਨਾ ਚੁੱਕੇ, ਜਮਕਾ ਡਣ ਨਾ ਕਬਹੂ ਮੁਕੇ, ਮਨਮੁਖ ਅੰਧਾ ਅੰਧ ਕਮਾਏ, ਬਹੁ ਸੰਕਟ ਜੋਨੀ ਪਰਮਾਏ, ਜਮਕਾ ਜੇਵੜਾ ਕਦੇ ਨਾ ਕਾਟੇ, ਅੰਤੇ ਬਹੁ ਦੁੱਖ ਪਾਇਆ। ਕਬੀਰ, ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਇਸ ਤਰ੍ਹਾਂ ਸਾਡੇ ਜੀਵਨ ਵਿੱਚ ਮੋੜ ਆਉਂਦਾ ਹੈ। ਪਾਪ ਜਦੋਂ ਜ਼ਿਆਦਾ ਕਰ ਲਏ, ਉਸ ਦੇ ਨਤੀਜੇ ਵਜੋਂ ਜਦੋਂ ਦੁੱਖ ਜਾਂ ਬਿਮਾਰੀ ਮਿਲਦੀ ਹੈ, ਫਿਰ ਸਾਡੇ ਜੀਵਨ ਵਿੱਚ ਮੋੜ ਆਉਂਦਾ ਹੈ। ਤਾਂ ਅਸੀਂ ਸਤਸੰਗਤ ਦੁਆਰਾ ਆਤਮਕ ਜੀਵਨ ਸੇਧ ਲੈ ਕੇ ਪਾਠ ਪੂਜਾ ਕਰਮ ਧਰਮ ਆਦਿ ਸਾਧਨਾ ਕਰਨਾ ਸ਼ੁਰੂ ਕਰ ਦਿੰਦੇ ਹਾਂ, ਅਤੇ ਜਦੋਂ ਦੁੱਖ ਟਲ ਜਾਏ ਛੇਤੀ ਇਹ ਸਾਰੀ ਕਹਾਣੀ ਫਿਰ ਭੁੱਲ ਜਾਂਦੇ ਹਾਂ ਅਤੇ ਫਿਰ ਉਸੇ ਜਨਮਾਂ ਜਨਮਾਂ ਦੀ ਕੱਸੀ ਹੋਈ ਪੁਰਾਣੀ ਪ੍ਰਣਾਲੀ ਵਿੱਚ ਵਹਿਣ ਲੱਗ ਜਾਂਦੇ ਹਾਂ। ਜਦੋਂ ਦੁੱਖ ਆਇਆ, ਥੋੜ੍ਹੇ ਦਿਨ ਲਈ ਸਤਸੰਗਤ ਕੀਤਾ, ਆਤਮਕ ਜੀਵਨ ਵੱਲ ਸੇਧ ਬਣਾਈ, ਅਤੇ ਜਦੋਂ ਦੁੱਖ ਟਲ ਗਿਆ ਫਿਰ ਉਹੀ ਪੁਰਾਣੀ ਹਾਲਤ। ਸੋ ਅਕਾਲ ਪੁਰਖ ਨੇ ਆਪਣੀ ਪਿਆਰੀ ਅੰਸ਼ ਜੀਵ ਨੂੰ ਇਸ ਮਾਇਕੀ ਮੋਹ ਮਾਇਆ ਦੇ ਅਥਾਹ ਬਿਖਮ ਸੋਕ ਸਾਗਰ ਅਤੇ ਅੰਧ ਗਹਿਰਾ ਸੰਸਾਰ ਤੋਂ ਬਚਾਉਣ ਅਤੇ ਕੱਢਣ ਲਈ ਆਪਣੇ ਦਿਆਲੂ ਬਿਰਧ ਅਨੁਸਾਰ ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਜਗ ਵਿੱਚ ਪਠਾਏ। ਉਹਨਾਂ ਨੇ ਆਪਣੀਆਂ ਜੀਵਨੀਆਂ ਅਤੇ ਆਪਣੇ ਬਾਣੀਆਂ ਰਾਹੀਂ ਸੱਚੀ ਸੁੱਚੀ ਆਤਮਕ ਸੇਧ ਦੇ ਕੇ ਸਾਨੂੰ ਇਸ ਮਾਇਕੀ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਉਪਦੇਸ਼ ਦਿੱਤੇ। ਗੁਰੂ ਬਾਬੇ ਨੇ ਵੀ ਸਾਨੂੰ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਸੌਖੇ ਅਤੇ ਸੋਹਣੇ ਉਪਦੇਸ਼ ਦਿੱਤੇ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ, ਸਾਧੂ ਸੰਗ ਤਰੀ ਜੈ ਸਾਗਰ, ਕਟੀਏ ਜਮਕੀ ਫਾਸਾ ਜੀਓ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮਤੇ ਛੁਟੈ, ਕੋਟ ਪਰਾਧ ਮਿਟੇ ਖਿਨ ਪੀਤਰ, ਜਾਂ ਗੁਰਮੁਖ ਨਾਮ ਸਮਾਰੇ, ਪ੍ਰਭ ਚਿਤ ਆਵੇ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ, ਅਵਰ ਉਪਾਉ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੈ ਰੋਗ, ਸੀਤਲ ਮਨ ਪਿਆ, ਸਾਸ ਗਿਰਾਸ ਸਦਾ ਮਨ ਵਸੈ, ਜਮ ਜੋਹੋ ਨਾ ਸਕੈ ਤਿਸ, ਮੇਰੇ ਮਨ ਨਾਮ ਨਿਤ ਨਿਤ ਲੇਹੇ, ਜਲਤ ਨਾਹੀ ਅਗਨ ਸਾਗਰ, ਸੂਖ ਮਨ ਤਨ ਦੇਹੇ, ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨਾ ਆਵੈ ਪੀਰ, ਭੁੱਖ ਤਿਖ ਤਿਸ ਨਾ ਵਿਆਪਈ, ਜਮ ਨਹੀਂ ਆਵੈ ਨੀਰ। ਸੋ ਸਾਡਾ ਮਨ ਬੜਾ ਚੰਚਲ ਅਤੇ ਲਾਈ ਲਗ ਹੈ, ਜਿੰਨੀ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਦੀ ਕਹਾਵਤ ਅਨੁਸਾਰ ਸਾਡਾ ਮਨ ਬਹੁਤ ਛੇਤੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ ਅਤੇ ਉਹਨਾਂ ਖਿਆਲਾਂ ਨੂੰ ਦੁਹਰਾ ਕੇ ਜਾਂ ਘੋਟ ਕੇ ਆਪਣੇ ਅੰਤਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਕੀਤਾ ਹੋਇਆ ਹੈ ਅਤੇ ਜਦੋਂ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਸ਼ਕਰਨ ਦੀਆਂ ਡੂੰਘੀਆਂ ਤਹਿਾਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਉੱਭਰ ਆਉਂਦੀ ਹੈ ਅਤੇ ਅਸੀਂ ਉਸ ਮਾਨਸਿਕ ਰੰਗਤ ਦੇ ਅਸਰ ਹੇਠ ਬੇਬਸ ਕਰਮਬੱਧ ਹੋ ਕੇ ਅਨੇਕਾਂ ਕਿਸਮ ਦੀਆਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਅਤੇ ਜਾਣਦੇ ਬੁੱਝਦੇ ਹੋਏ ਭੈੜੇ ਕਰਮ ਜਾਂ ਪਾਪ ਕਮਾਉਂਦੇ ਹਾਂ ਕਿਉਂਕਿ ਰੰਗਤ ਇਤਨੀ ਧੱਸ ਗਈ ਅੰਤਸ਼ਕਰਨ 'ਚ, ਸਾਡੇ ਵਸ ਤੋਂ ਬਾਹਰ ਹੋ ਗਈ। ਜਦੋਂ ਕੋਈ ਉਕਸਾਹਟ ਮਿਲੀ, ਅਸੀਂ ਜਾਣਦੇ ਹਾਂ ਇਹ ਕੰਮ ਗਲਤ ਹੈ, ਨਹੀਂ ਕਰਨਾ ਚਾਹੀਦਾ, ਜਾਣ ਬੁੱਝ ਕੇ ਉਸ ਵਿੱਚ ਗਲਤਾਨ ਹੋ ਜਾਂਦੇ ਹਾਂ ਕਰਮਬੱਧ ਹੋ ਕੇ, ਜਾਣ ਬੁੱਝ ਕੇ ਬਾਵ ਰਹਿ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨੈ ਗਰਭ ਨਿਵਾਰਿਓ, ਫਿਰ ਫਾਈ ਫਾਸੈ ਕਊਆ, ਫਿਰ ਪਛਤਾਨਾ ਅਬ ਕਿਆ ਹੁਆ, ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਔਗੁਣ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਇਸ ਤਰ੍ਹਾਂ ਸਾਡੇ ਮਨ ਦੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਮਲੀਨ ਰੰਗਤ, ਇਹ ਮਾਨਸਿਕ ਗਿਲਾਨੀ, ਭੈੜੇ ਕਰਮਾਂ ਅਤੇ ਪਾਪਾਂ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ, ਕਿਉਂਕਿ ਆਪ ਹੀ ਅੰਦਰ ਤਸਾਏ ਅਤੇ ਇਹਨਾਂ ਦਾ ਨਤੀਜਾ ਵੀ ਸਾਡੇ ਜੀਵ ਨੂੰ ਹੀ ਭੁਗਤਣਾ ਪੈਂਦਾ ਹੈ। ਸਾਡੇ ਨੀਵੇਂ ਖਿਆਲ ਜਾਂ ਰੁਚੀਆਂ ਦਾ ਕਾਰਨ ਸਾਡੀ ਸੰਗਤ ਹੀ ਹੈ। ਸੋ ਸੰਗਤ ਸਿਰਫ ਇਨਸਾਨਾਂ ਦੀ ਨਹੀਂ ਆਉਂਦੀ, ਬਲਕਿ ਕਿਤਾਬਾਂ, ਖਿਆਲਾਂ ਜਾਂ ਯਾਦਾਂ ਦੀ ਵੀ ਸੰਗਤ ਆਉਂਦੀ ਹੈ। ਬੰਦਿਆਂ ਦੀ ਸੰਗਤ ਤੋਂ ਤਾਂ ਲਿਪਤ ਰਹਿ ਸਕਦੇ ਹਾਂ, ਪਰ ਸਾਡੇ ਅੰਤਸ਼ਕਰਨ ਦੀਆਂ ਤਹਿਾਂ ਵਿਚਲੀ ਹਵਾੜ ਤੋਂ ਬਚਿਆ ਨਹੀਂ ਜਾ ਸਕਦਾ। ਉਹ ਤਾਂ ਆਪੇ ਸਹਿਜ ਸੁਭਾਏ ਅੰਦਰੋਂ ਹੀ ਉਭਰਦੀ ਹੈ ਅਤੇ ਸਾਡੀਆਂ ਰੁਚੀਆਂ ਨੂੰ ਗੰਧਿਆ ਕਰਦੀ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਸੇ ਲਈ ਸਾਨੂੰ ਗੁਰੂ ਬਾਬੇ ਨੇ ਗੁਰਬਾਣੀ ਦੁਆਰਾ ਉੱਚੀ ਸੁੱਚੀ ਸਾਧ ਸੰਗਤ ਕਰਨ ਦੀ ਤਾਕੀਦ ਕੀਤੀ ਹੈ, ਕਿਉਂਕਿ ਸੰਗਤ ਦਾ ਅਸਰ ਮਨ 'ਤੇ ਪੈਂਦਾ ਹੈ। ਇਸ ਲਈ ਸਾਨੂੰ ਉੱਚੀ ਸੁੱਚੀ ਸਾਧ ਸੰਗਤ ਕਰਨ ਦੀ ਤਾਕੀਦ ਕੀਤੀ ਹੈ। ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮ ਲਾਹਾ ਖਾਟਿਆਰ ਭਗਤ ਪਰੇ ਭੰਡਾਰਾ। ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ, ਪ੍ਰਭ ਸੇ ਤੀ ਰੰਗ ਰਾਤਿਆ ਤਾਂ ਤੇ ਗਰਭ ਨ ਗ੍ਰਸਨਾ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ, ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ, ਤੁਦੋਂ ਭੁਲੇ ਸੇ ਜਮ ਜਮ ਮਰਦੇ ਤਿਨ ਕਦੇ ਨਾ ਚੂਕਣ ਹਾਵੇ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਮਾਧੋ ਸਾਧੂ ਜਨ ਦੇਹੋ ਮਿਲਾਏ, ਦੇਖਤ ਦਰਸ ਪਾਪ ਸਭ ਨਾਸੈ, ਪਵਿੱਤਰ ਪਰਮ ਪਦ ਪਾਏ। ਸੋ ਸਾਨੂੰ ਤਾਂ ਹੁਕਮ ਸਾਧ ਸੰਗਤ ਕਰਨ ਦਾ ਹੈ, ਪਰ ਅਸੀਂ ਕੀ ਕਰਦੇ ਹਾਂ? ਇਸ ਦੇ ਉਲਟ, ਜਦ ਸਾਡੇ ਅੰਦਰੋਂ ਮਲੀਨ ਖਿਆਲ ਉੱਠਦੇ ਹਨ ਤਾਂ ਅਸੀਂ ਉਹਨਾਂ ਨੂੰ ਹੋਰ ਕੋੜਦੇ ਹਾਂ ਜਾਂ ਅਭਿਆਸ ਕਰਦੇ ਹਾਂ ਕੁਸੰਗਤ। ਜਦੋਂ ਸਾਡੇ ਅੰਦਰ ਮਲੀਨ ਖਿਆਲ ਉੱਠਦੇ ਹਨ ਤਾਂ ਅਸੀਂ ਉਹਨਾਂ ਨੂੰ ਹੋਰ ਕੋੜਦੇ ਹਾਂ ਅਤੇ ਅਭਿਆਸ ਕਰਦੇ ਹਾਂ। ਇਸ ਤਰ੍ਹਾਂ ਇਹ ਨੀਵੇਂ ਖਿਆਲ ਸਾਡੇ ਮਨ ਦੀਆਂ ਡੂੰਘਿਆਈਆਂ ਵਿੱਚ ਹੋਰ ਧੱਸ ਜਾਂਦੇ ਹਨ ਅਤੇ ਫਿਰ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਵਿੱਚ ਵਸ ਰਸ ਜਾਂਦੇ ਹਨ ਅਤੇ ਸਾਡਾ ਸੁਭਾਅ ਜਾਂ ਆਚਰਣ ਉਹ ਜਿਹਾ ਬਣ ਜਾਂਦਾ ਹੈ, ਜੋ ਕਿ ਮੌਕਾ ਮਿਲਣ 'ਤੇ ਹਵਾੜ ਦੀ ਸ਼ਕਲ ਵਿੱਚ ਬਾਹਰ ਪ੍ਰਗਟ ਆਉਂਦਾ ਹੈ, ਜਿਸ ਦੁਆਰਾ ਸਾਡੇ ਕਰਮ ਜਾਂ ਭਾਗ ਬਣਦੇ ਹਨ। ਉੱਪਰਲੀ ਵਿਚਾਰ ਤੋਂ ਪਤਾ ਲੱਗਾ ਕਿ ਸੰਗਤ ਦੇ ਅਸਰ ਗ੍ਰਹਿਣ ਕਰਨ ਨਾਲ ਹੀ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਰੰਗਤ ਚੜ੍ਹਦੀ ਹੈ। ਸੋ ਫਿਰ ਦੁਹਰਾ ਦਈਏ ਕਿ ਸੰਗਤ ਕਈ ਕਿਸਮਾਂ ਦੀ ਹੁੰਦੀ ਹੈ, ਜਿਵੇਂ ਕਿ ਸ਼ਖਸੀ ਸੰਗਤ, ਲਿਖਤੀ ਸੰਗਤ, ਖਿਆਲੀ ਸੰਗਤ, ਬਚਨਾਂ ਦੀ ਸੰਗਤ, ਨਿਗਾਹ ਦੀ ਸੰਗਤ, ਮੁਰਦਿਆਂ ਦੀ ਸੰਗਤ ਆਦਿ। ਸੋ ਸ਼ਖਸੀ ਅਤੇ ਲਿਖਤੀ ਆਦਿ ਸੰਗਤ ਦੇ ਅਸਰ ਤੋਂ ਤਾਂ ਅਸੀਂ ਸਾਰੇ ਹੀ ਵਾਕਫ ਹਾਂ ਜਾਂ ਤਜਰਬਾ ਹੋਇਆ ਹੋਵੇਗਾ, ਪਰ ਖਿਆਲੀ ਸੰਗਤ ਸੂਖਮ ਹੋਣ ਕਾਰਨ ਇਸ ਤੋਂ ਲੋਕ ਅਣਜਾਣ ਅਤੇ ਬੇਪਰਵਾਹ ਹਨ। ਹਾਂਜੀ, ਖਿਆਲੀ ਸੰਗਤ ਇਹ ਸੂਖਮ ਹੋਣ ਕਾਰਨ ਇਸ ਤੋਂ ਲੋਕ ਅਣਜਾਣ ਅਤੇ ਬੇਪਰਵਾਹ ਹਨ। ਅਸਲ ਵਿੱਚ ਹਰ ਇੱਕ ਇਨਸਾਨ ਆਪਣੇ ਖਿਆਲਾਂ ਅਤੇ ਸੋਚਣੀ ਅਨੁਸਾਰ ਆਪਣੇ ਅੰਦਰ ਚੰਗੀ ਜਾਂ ਮਾੜੀ ਦੁਨੀਆ ਰਚਦਾ ਅਤੇ ਵਸਾਉਂਦਾ ਹੈ, ਕਿਉਂਕਿ ਹਰ ਕੋਈ ਖਿਆਲਾਂ ਵਿੱਚ ਗਲਤਾਨ ਰਹਿੰਦਾ ਹੈ ਅਤੇ ਖਿਆਲਾਂ ਦੁਆਰਾ ਹੀ ਆਪਣੇ ਅੰਦਰ ਹੀ ਚੰਗੀ ਜਾਂ ਮਾੜੀ ਦੁਨੀਆ ਰਚਦਾ ਅਤੇ ਵਸਾਉਂਦਾ ਹੈ। ਜਦ ਸਾਨੂੰ ਕੋਈ ਬੰਦਾ ਚੇਤੇ ਆਉਂਦਾ ਹੈ ਤਾਂ ਉਸਦੇ ਚੰਗੇ ਮਾੜੇ ਗੁਣ ਔਗੁਣ ਸਾਡੇ ਮਨ ਦੇ ਸ਼ੀਸ਼ੇ 'ਤੇ ਉਗਣ ਆਉਂਦੇ ਹਨ। ਜੇਕਰ ਕਿਸੇ ਉੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਦੀ ਯਾਦ ਆਵੇ ਤਾਂ ਸਾਡਾ ਤਨ, ਮਨ, ਹਿਰਦਾ, ਸ਼ਰਧਾ, ਭਾਵਨੀ, ਪ੍ਰੀਤ, ਪ੍ਰੇਮ, ਰਸ, ਚਾਓ, ਖੇੜਾ ਅਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ। ਦੂਜੇ ਪਾਸੇ ਜੇ ਕੋਈ ਮਨਮੁਖ ਚੇਤੇ ਆ ਜਾਵੇ ਜਿਸ ਨਾਲ ਸਾਨੂੰ ਨਫ਼ਰਤ ਹੋਵੇ ਤਾਂ ਫੌਰਨ ਸਾਡਾ ਤਨ, ਮਨ, ਹਿਰਦਾ ਈਰਖਾ, ਦੁਐਤ, ਕ੍ਰੋਧ ਅਤੇ ਨਫ਼ਰਤ ਨਾਲ ਭਰ ਜਾਂਦਾ ਹੈ ਅਤੇ ਮਲੀਨ ਹੋ ਜਾਂਦਾ ਹੈ, ਜਿਸ ਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਅਤੇ ਕ੍ਰੋਧ ਦੀ ਝਲਕ ਅਤੇ ਮੱਥੇ ਉੱਤੇ ਟਿਊੜੀਆਂ ਰਾਹੀਂ ਫੌਰਨ ਪ੍ਰਗਟ ਹੋ ਜਾਂਦਾ ਹੈ। ਕਈ ਵਾਰੀ ਤਾਂ ਸਾਡੇ ਸਮੁੱਚੇ ਸਰੀਰ ਨੂੰ ਸਣਕੱਪਣੀ ਕ੍ਰੋਧ ਅਤੇ ਕਿਰਨਾਂ ਦੀ ਅੱਗ ਲੱਗ ਜਾਂਦੀ ਹੈ, ਜਿਸ ਦਾ ਅਸਰ ਢੇਰ ਚਿਰ ਤਾਈਂ ਰਹਿੰਦਾ ਹੈ ਅਤੇ ਅਸੀਂ ਆਪਣੀ ਲਾਈ ਹੋਈ ਗੁੱਝੀ ਅੱਗ ਵਿੱਚ ਸੜਦੇ ਰਹਿੰਦੇ ਹਾਂ। ਸੋ ਸਾਡੀ ਅੰਦਰਲੀ ਇਸ ਖਿਆਲੀ ਦੁਨੀਆ ਵਿੱਚ ਉੱਤੋਂ ਪੁਰਸ਼ ਤਾਂ ਥੋੜ੍ਹੇ ਹੀ ਆਉਂਦੇ ਹਨ ਅਤੇ ਉਹ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ, ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੀ ਖਿਆਲੀ ਦੁਨੀਆ ਵਿੱਚ ਭੀੜ ਲੱਗੀ ਹੋਈ ਹੈ, ਜੋ ਸਾਡੀ ਮਾਨਸਿਕ ਦੁਨੀਆ ਵਿੱਚ ਦਿਨ ਰਾਤ ਭੜਥੂ ਪਾਈ ਰੱਖਦੇ ਹਨ। ਜੇ ਇੱਕ ਮਨਮੁੱਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਆਉਂਦਾ ਹੈ ਤਾਂ ਦੂਜਾ ਮਨਮੁੱਖ ਯਾਦ ਆ ਜਾਂਦਾ ਹੈ ਅਤੇ ਫਿਰ ਉਸੇ ਤਰ੍ਹਾਂ ਨਫ਼ਰਤ ਅਤੇ ਕ੍ਰੋਧ ਦੇ ਭਾਂਬੜ ਵਿੱਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੋ ਵਸਾਈ ਹੋਈ ਖਿਆਲੀ ਦੁਨੀਆ ਦੇ ਨਫ਼ਰਤ, ਵੈਰ ਵਿਰੋਧ ਅਤੇ ਕ੍ਰੋਧ ਦੇ ਭਾਂਬੜ ਵਿੱਚ ਸੜਦੇ ਬਲਦੇ ਕੁਲਝਦੇ ਰਹਿੰਦੇ ਹਾਂ, ਜਿਸ ਨਾਲ ਸਾਡਾ ਮਨ ਮਨੂਰ ਹੁੰਦਾ ਜਾਂਦਾ ਹੈ। ਸੋ ਬਾਹਰਲੀ ਸੰਗਤ ਤੋਂ ਅਸੀਂ ਅਲੇਪ ਰਹਿ ਕੇ ਬਚ ਸਕਦੇ ਹਾਂ, ਪਰ ਸਾਡੇ ਮਨ ਦੀਆਂ ਤੁਰ ਤਹਿਾਂ ਵਿੱਚ ਵਸਾਈ ਹੋਈ ਖਿਆਲੀ ਦੁਨੀਆ ਦੇ ਅਸਰ ਤੋਂ ਬਚਣਾ ਅਤ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ ਹੈ। ਅਤੇ ਜਦ ਕਦੇ ਸਾਡਾ ਮਨ ਬਾਹਰਲੇ ਰੁਝੇਵੇਂ ਤੋਂ ਵਿਹਲਾ ਆਉਂਦਾ ਹੈ ਜਾਂ ਕੋਈ ਹੋਰ ਉਹਨਾਂ ਦੀ ਯਾਦ ਕਰਾ ਦੇਵੇ ਤਾਂ ਅੰਤਰੀਵ ਰੋਸੇ ਗਿਲੇ ਈਰਖਾ ਦੁਐਤ ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਖੋਲ੍ਹ ਕੇ ਅਸੀਂ ਖਾਮ ਖਾ ਮਾਨਸਿਕ ਕਲਪਨਾ ਕਲੇਸ਼ ਕਰਿਜਨਾ ਅਤੇ ਸਾੜੇ ਸਹੇੜ ਕੇ ਦੁਖੀ ਆਉਂਦੇ ਰਹਿੰਦੇ ਹਾਂ। ਧਿਆਨ ਦੇਣਾ ਜੀ, ਆਪ ਹੀ ਆਪਣੇ ਆਪ ਨੂੰ ਦੁਖੀ ਕਰਦੇ ਹਾਂ ਖਾਮ ਖਾ, ਕਿਉਂਕਿ ਪਿੱਛੇ ਪੜਿਆ ਜੇ ਉੱਤਮ ਪੁਰਸ਼ਾਂ ਨੂੰ ਯਾਦ ਕਰਦੇ ਅੰਦਰ ਸ਼ਾਂਤੀ ਠੰਡ ਸੁੱਖ ਵਰਤਦਾ ਹੈ, ਜੇ ਐਲਰਜੀ ਵਾਲਿਆਂ ਨੂੰ ਯਾਦ ਕਰਦੇ ਅੰਦਰ ਸਾੜਾ ਕੁਲਝਣਾ, ਸੋ ਜੇ ਐਲਰਜੀ ਵਾਲਿਆਂ ਨੂੰ ਆਪ ਹੀ ਤਾਂ ਯਾਦ ਕਰਦੇ ਹਾਂ ਮਨ ਦਾ ਰੁੱਖ ਬਦਲੀ ਕਰ ਦਈਏ ਤਾਂ ਠੰਡ ਹੀ ਠੰਡ। ਸੋ ਇਸ ਤਰ੍ਹਾਂ ਅਸੀਂ ਅੰਤਰੀਵ ਰੋਸੇ ਗਿਲੇ ਈਰਖਾ ਦੁਐਤ ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਨੂੰ ਖੋਲ੍ਹ ਕੇ ਖਾਮ ਖਾ ਮਾਨਸਿਕ ਕਲਪਨਾ ਕਲੇਸ਼ ਕਰਿਜਨਾ ਅਤੇ ਸਾੜੇ ਸਹਿੜ ਕੇ ਦੁਖੀ ਹੁੰਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਹੋ ਜਿਹੀਆਂ ਹਾਨੀਕਾਰਕ ਕਲਪਨਾ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਅਤੇ ਅੰਤਸ਼ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੀ ਧੱਸਦੀ ਅਤੇ ਵਸਦੀ ਜਾਂਦੀ ਹੈ, ਜਿਸ ਨਾਲ ਮਨ ਮਨੂਰ ਹੋ ਕੇ ਉੱਚੇ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਕਿੰਨਾ ਵੱਡਾ ਨੁਕਸਾਨ ਹੈ। ਘੋਟਣਾ ਤਾਂ ਚਾਹੀਦਾ ਹੀ ਨਹੀਂ, ਸਕਿੰਟਾਂ 'ਚ ਹੀ ਪਰੇ ਮਨ ਦਾ ਰੁੱਖ ਗੁਰਮੁਖ ਪਿਆਰੇ ਜਿਹੜੇ ਅੰਦਰ ਠੰਡ ਵਰਤਾਉਣ ਵਾਲੇ ਉਹਨਾਂ ਵੱਲ ਕਰਨਾ ਚਾਹੀਦਾ ਹੈ। ਅਤੇ ਜਦੋਂ ਘੋੜਦੇ ਹਾਂ ਉਹ ਅੰਤਸ਼ਕਰਨ ਵਿੱਚ ਜਦੋਂ ਧੱਸ ਜਾਂਦਾ ਹੈ, ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ, ਅੰਦਰ ਮਨ ਦਾ ਮੱਚ ਹੀ ਖਤਮ ਹੋ ਜਾਂਦਾ ਹੈ, ਮਨ ਇਤਨਾ ਮਨੂਰ ਹੋ ਜਾਂਦਾ ਹੈ ਕਿ ਉਚੇਰੇ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਨਾ ਗੁਰਬਾਣੀ ਦਾ ਅਸਰ, ਨਾ ਮਹਾਂਪੁਰਖਾਂ ਦੀ ਲੇਖਣੀਆਂ ਦਾ ਅਸਰ, ਮਨ ਉੱਚੇ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਅਤੇ ਫਿਰ ਇੱਕ ਹੋਰ ਨੁਕਸਾਨ ਕਿ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਨਾਲ ਜਾਂਦੀ ਹੈ, ਜਿਤਨਾ ਗੰਦ ਅਸੀਂ ਧਸਾਉਂਦੇ ਅੰਦਰ ਉਹ ਅਗਲੇ ਜਨਮਾਂ ਵਿੱਚ ਵੀ ਨਾਲ ਜਾਂਦਾ ਹੈ। ਸੋ ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਫਿਰ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੇਂ ਕਰਮ ਅਥਵਾ ਪਾਪ ਹੀ ਉਪਜਦੇ ਹਨ। ਇਹ ਤੀਸਰਾ ਨੁਕਸਾਨ, ਇੱਕ ਤਾਂ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਮਨ ਅਸਮਰੱਥ ਹੋ ਕੇ ਮਨੂਰ ਹੋ ਗਿਆ, ਦੂਸਰਾ ਅਗਲੇ ਜਨਮਾਂ ਵਿੱਚ ਇਹ ਜ਼ਹਿਰ ਨਾਲ ਗਿਆ, ਤੀਸਰਾ ਇਸ ਗਿਲਾਨੀ ਵਿੱਚੋਂ ਹਮੇਸ਼ਾ ਫਿਰ ਨੀਵੇਂ ਕਰਮ, ਨੀਵੇਂ ਖਿਆਲ ਅਤੇ ਨੀਵੀਆਂ ਰੁਚੀਆਂ ਹੀ ਉਪਜਦੇ ਹਨ। ਇਸ ਹਾਲਤ ਵਿੱਚ ਜੇ ਕੋਈ ਚੰਗੇ ਖਿਆਲ ਜਾਂ ਪੁੰਨ ਕਰਮ ਕਰਦੇ ਵੀ ਹਾਂ ਤਾਂ ਉਹ ਵੀ ਹੋਮੇ ਵੇੜੇ ਆਉਂਦੇ ਹਨ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ। ਸੋ ਉੱਪਰ ਦੱਸੀ ਮਾਨਸਿਕ ਗਿਲਾਨੀ ਦੀ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਗੁੱਜੀ ਭਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਸੋ ਇਸ ਗੁੱਜੀ ਅੱਗ ਤੋਂ ਬਚਣ ਦਾ ਸਾਧਨ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ, ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ, ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਰੇ ਦੈਵੀ ਗੁਣ ਅਤੇ ਆਤਮਿਕ ਦਾਤਾਂ ਅਕਾਲ ਪੁਰਖ ਦੇ ਪ੍ਰਕਾਸ਼ ਨਾਮ ਤੋਂ ਪੁੱਜਦੀਆਂ ਹਨ। ਸਾਰੇ ਅਵਗੁਣ, ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਇਹ ਤ੍ਰੈਗੁਣੀ ਮਾਇਆ ਦੇ ਹਨੇਰ ਦੇ ਭਰਮ ਵਿੱਚੋਂ ਪੁੱਜਦੇ ਹਨ। ਇਹ ਸਾਰਾ ਵਿਸਥਾਰ ਪਿਛਲੇ ਭਾਗ ਵਿੱਚ ਆਇਆ ਹੈ। ਮਾਇਆ ਅਕਾਲ ਪੁਰਖ ਦੇ ਪ੍ਰਕਾਸ਼ ਜਾਂ ਨਾਮ ਦੀ ਗੈਰ ਹਾਜ਼ਰੀ ਜਾਂ ਅਣਹੋਣ ਦਾ ਹੀ ਨਾਮ ਹੈ। ਇਸ ਤੋਂ ਸਪਸ਼ਟ ਹੈ कि नाम दे प्रकाश होण नाल आपे ही माया दा हनेर दूर हो जांदा है अते इस दे लाओ लश्कर होमे काम क्रोध लोभ मोह हंकार ते ना तुबजे सारे नीवे ख्याल नीवियां रुचियां पाप आदि भी खत्म हो जांदे हन। बस नाम दा प्रकाश होया माया उस दे पंज अहलकार उसकी सारी ठीली फौज सब छाए माए। सो माया दे इस अंध गुबार अथवा हनेर नूं ही परम किया जांदा है। ऐसा तैं जग परम लाया कैसे बूझे जब मोया है माया। परमे पूला फिरे संसार मरजन में जम करे ख्वार। साधो ए जग परम पुलाना राम नाम का सिमरन छोड़िया माया हाथ बिकाना। माया मो कड़े कड़ पचिया बिन नामे परम 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 खपिया। इस परम रूपी माया दे हनेर नू दूर करन ले गुरु बाबे ने गुरबाणी विच ए विधि दसी है। अंतर शब्द मिटिया अज्ञान अंधेरा। अंतर शब्द मिटिया अज्ञान अंधेरा। भ्रम पै बिनस गए खिन पीतर अंधकार प्रगटे चानाण। सास सास आराधे नानक सदा सदा जाइए कुर्बान। राम नाम रस चाखिया हर नामा हर तार। कहो कबीर कंचन पया भ्रम गया समुंदे पार। इस सारे लेख दियां विचारां विचों एक जरूरी ते दीर्घ चुनौती साढ़े सामने आउंदी है। वो ए है कि जीवन दे हेठ लिखियां पक्खां दा निर्णा करके असी अपने जीवन नू उचेरी चंगेरी सोनेरी ते कल्याण रूपी उच्ची सुची सेध देनी है। इसलिए इन्हां पक्खां दी चुनौती कर दे ते कमा के अपना जीवन सफल करना है। ध्यान देना जी, इत्थे महापुरखां ने एक ब्योरा दिता है कि जे अपने जीवन नू उचेरा चंगेरा ते सफला बनाउणा है तो इन्हां चों चोण करके एक पासे आउणा है, इन्हां नू कमावना है। वो की हन? चंगे ख्याल या माड़े ख्याल, चंगियां रुचियां या माड़ियां रुचियां एक पासे होइए, दैवी कर्म या नीवे कर्म, निर्मल मन या मैला मन, साध संगत या कुसंगत, पुन या पाप, आत्मक मंडल या माइकी मंडल, आत्मक प्रकाश या माइकी परम, आत्मक रस या माइकी अनरस, आत्मक तन या माइकी तन, आत्मक खुशी या माइकी खुशी, स्वर्ग या नरक, जीवन या मौत, गुरमत या मनमुख, अनुभव या दिमागी ज्ञान। सो ए चुनौती कीते बगैर साढ़े जीवन विच कोई परिवर्तन जां तब्दीली नहीं हो सकती। ध्यान देना जी, जे साध संगत भी कर ली ते नाल दे नाल कुसंगत भी कर लिया फिर जीवन विच की तब्दीली आवनी होए। एक पासे करिए साध संगत करिए कुसंगत छड़िए फिर तो कोई तब्दीली दी आस होवे। आत्मक तन या माइकी तन, एक पासे ये कर ली बई नाम बाणी दा सिमरन दा तन इकट्ठा करिए, दूजे पासे बेईमानियां करके ते माइकी तन भी इकट्ठा करिए फिर कित्थे तब्दीली। सो ये चुनौती कीते बगैर साडे जीवन विच कोई परिवर्तन जां तब्दीली नहीं हो सकती ते साडे जीवन दी किश्ती बगैर किसे सेध दे माया दे बिखम अगन शोक सागर दे तूफाना विच गोती खांदी रहेगी। पलच पलच सगली मोई झूठे तंदे मो, पर असी मिलगोबा जीवन जीवदे हां। इसका प्रतख सबूत यह है कि इतने पाठ पूजा कर्म धर्म आदि साधन करद्या होया भी साडे जीवन विच कोई तब्दीली नहीं आउंदी। संगत कीती मन नू निर्मल बनाया, उत्थे क्लबां सिनेमियां विच जाके फिर मैला कर लिया। यही कारण है मिलगोबा जीवन जीवदे हां, इतने पाठ पूजा कर्म धर्म आदि साधना करद्या होया भी साडे जीवन विच कोई तब्दीली नहीं आउंदी ते असी उसे माइकी गिलानी की पुरानी प्रणाली विच ही रुड़े जा रहे हां। ए चुनौती ए अनुभवी आत्म ज्ञान वाली विवेक बुद्धि द्वारा हो सकती है। हाँ जी, विवेक बुद्धि होवे फिर चोण करे, नहीं जी ये कम तो गलत है मैं नहीं करना। निरा पूरा दिमागी ज्ञान सियाणपां ते फिलासफियां तो सानू होर भी पंबल पूसियां ते अंध गुबार दे भरम भुलेखियां विच फसा देंदियां हन। इस विचार नू होर खोल के दसण की कोशिश की जाती है कि माइकी परम भुलावे दा हनेर ही ਇਹ ਸਾਰੇ ਦੁੱਖ ਕਲੇਸ਼ ਜਮ ਜਮਜੇਵੜੀ ਜਮਡੰਡ ਆਵਾਗਮਨ ਨਰਕ ਆਦਿ ਦਾ ਮੁੱਢਲਾ ਕਾਰਨ ਹੈ। ਜੇ ਸਾਡੇ ਜੀਵਨ ਵਿੱਚ ਕੋਈ ਦੁੱਖ ਹੈ, ਨਰਕ ਹੈ, ਅਸ਼ਾਂਤੀ ਹੈ, ਲੜਾਈ ਝਗੜੇ ਹਨ, ਕੁਛ ਵੀ ਜਮਡੰਡ ਹੈ, ਜਮਜੇਵਰੀ ਹੈ, ਤਾਂ ਸਮਝ ਲਓ ਅਸੀਂ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਵਿਚਰਦੇ ਹਾਂ। ਅਤੇ ਅਸੀਂ ਮਾਇਕੀ ਭਰਮ ਭੁਲਾਵੇ ਦਾ ਹਨੇਰ ਹੀ ਇਹ ਸਾਰੇ ਦੁੱਖ ਕਲੇਸ਼ ਜਮ ਜਮਜੇਵਰੀ ਜਮਡੰਡ ਆਵਾਗਮਨ ਨਰਕ ਆਦਿ ਦਾ ਮੁੱਢਲਾ ਕਾਰਨ ਹੈ। ਅਤੇ ਅਸੀਂ ਮਾਇਕੀ ਗਿਲਾਨੀ ਦੇ ਬਿਖਮ ਅਗਨ ਸੋਕ ਸਾਗਰ ਵਿੱਚ ਗੋਤੇ ਖਾ ਰਹੇ ਹਾਂ। ਅਤੇ ਆਤਮ ਪ੍ਰਕਾਸ਼ ਦੇ ਚਾਨਣ ਨਾਮ ਵਿੱਚ ਸਦੀਵੀ ਸੁੱਖ, ਅਬਨਾਸ਼ੀ ਖੇਮ, ਪ੍ਰੀਤ ਪ੍ਰੇਮ ਰਸ ਚਾਓ ਖੇੜਾ ਅਤੇ ਸ਼ਾਂਤੀ ਦਾ ਵਰਤਾਰਾ ਹੈ। ਜੇ ਜੀਵਨ ਵਿੱਚ ਕੋਈ ਚਾਓ ਹੈ, ਕੋਈ ਸਵਾਦ ਹੈ, ਕੋਈ ਸ਼ਾਂਤੀ ਹੈ, ਤਾਂ ਸਮਝ ਲਓ ਨਾਮ ਦੇ ਪ੍ਰਕਾਸ਼ ਵਿੱਚ ਵਿਚਰਦੇ ਹਾਂ ਹਮੇਸ਼ਾ ਦਾ, ਅਬਨਾਸੀ ਖੇਮ। ਸੋ ਜਿਸ ਤਰ੍ਹਾਂ ਸੂਰਜ ਵੱਲ ਮੂੰਹ ਕੀਤੇ ਹਾਂ, ਰੋਸ਼ਨੀ ਨਿੱਘ ਜੀਵਨ ਖੇੜਾ ਆਦਿ ਅਨੇਕਾਂ ਗੁਣ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ ਅਤੇ ਹਨੇਰੇ ਵੱਲ ਆਪਣੇ ਆਪ ਪਿੱਠ ਹੋ ਜਾਂਦੀ ਹੈ, ਇਸ ਦੇ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਹਲੇ ਆਉਂਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝਿਆ ਹੋ ਜਾਈਦਾ ਹੈ ਅਤੇ ਹਨੇਰ ਦੇ ਸਾਰੇ ਔਗੁਣ ਸਾਡੇ ਪੱਲੇ ਪੈ ਜਾਂਦੇ ਹਨ, ਜਿਸ ਕਾਰਨ ਸਾਨੂੰ ਅਨੇਕਾਂ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦ ਅਸੀਂ ਨਾਮ ਦੇ ਪ੍ਰਕਾਸ਼ ਵੱਲ ਧਿਆਨ, ਯਾਦ ਜਾਂ ਸਿਮਰਨ ਕਰਦੇ ਹਾਂ, ਤਾਂ ਸਾਡੇ ਅੰਦਰ ਸਾਰੇ ਇਲਾਹੀ ਆਤਮਕ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ ਅਤੇ ਸਹਿਜੇ ਹੀ ਸਾਡੀ ਪਿੱਠ ਹਨੇਰ ਵੱਲ ਹੋ ਜਾਂਦੀ ਹੈ ਅਤੇ ਹਨੇਰੇ ਦੇ ਸਾਰੇ ਔਗੁਣਾਂ ਤੋਂ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ। ਹਾਂਜੀ, ਜਦ ਨਾਮ ਦੇ ਪ੍ਰਕਾਸ਼ ਵੱਲ ਰੁੱਖ ਕਰਦੇ ਹਾਂ, ਭਾਵ ਸਿਮਰਨ ਕਰਦੇ ਹਾਂ, ਉਸਦੀ ਯਾਦ ਵਿੱਚ ਰਹਿੰਦੇ ਹਾਂ, ਤਾਂ ਸਾਰੇ ਆਤਮਕ ਗੁਣ ਸਹਿਜੇ ਹੀ ਸਾਡੇ ਅੰਦਰ ਪ੍ਰਵੇਸ਼ ਹੋ ਜਾਂਦੇ ਹਨ ਅਤੇ ਮਾਇਕੀ ਹਨੇਰ ਤੋਂ ਆਪਣੇ ਆਪ ਪਿੱਠ ਹੋ ਜਾਂਦੀ ਹੈ ਅਤੇ ਉਸ ਹਨੇਰ ਵਿੱਚੋਂ ਜਿਹੜੇ ਔਗਣ ਆਉਂਦੇ ਹਨ ਉਹਨਾਂ ਤੋਂ ਵੀ ਛੁਟਕਾਰਾ ਹੋ ਜਾਂਦਾ ਹੈ। ਪਰ ਇਹਨਾਂ ਦੋਹਾਂ ਜ਼ਰੂਰੀ ਅਤੇ ਦੀਰਘ ਹਾਲਤਾਂ ਦੇ ਵਿਚਕਾਰ ਇੱਕ ਗੁਪਤ ਨੁਕਤਾ ਹੈ। ਕਿਹੜੀਆਂ ਦੋ ਜ਼ਰੂਰੀ ਹਾਲਤਾਂ? ਇੱਕ ਮਾਇਕੀ ਪਰਮ, ਇੱਕ ਨਾਮ ਦਾ ਪ੍ਰਕਾਸ਼। ਇਹਨਾਂ ਦੇ ਵਿਚਕਾਰ ਇੱਕ ਗੁਪਤ ਨੁਕਤਾ ਹੈ ਜਿਸ ਤੋਂ ਅੱਡ ਅੱਡ ਇੱਕ ਦੂਜੇ ਦੇ ਉਲਟ ਰਾਹ ਨਿਕਲਦੇ ਹਨ, ਜਿਨ੍ਹਾਂ ਦੁਆਰਾ ਸਾਡੀ ਚੰਗੀ ਜਾਂ ਮਾੜੀ ਜੀਵਨ ਸੇਧ ਬਣਦੀ ਹੈ। ਲਿਵ ਧਾਤ ਦੋਇ ਰਾਹ ਹੈ, ਹੁਕਮੀ ਕਾਰ ਕਮਾਏ, ਰਾਹ ਦੋਵੇਂ ਇੱਕ ਜਾਣੇ, ਸੋਈ ਸਿਜ ਸੀ, ਦੁਈ ਦੋਏ ਪੰਦੀ ਦੋਇ ਰਾਹ ਚਲਾਏ। ਇਹ ਜ਼ਰੂਰੀ ਨੁਕਤਾ ਸਾਡੇ ਮਨ ਦੀ ਰੰਗਤ ਦਾ ਹੈ। ਧਿਆਨ ਦੇਣਾ ਜੀ, ਨਾਮ ਅਤੇ ਮਾਇਆ, ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਜ਼ਰੂਰੀ ਨੁਕਤਾ ਹੈ ਉਹ ਸਾਡੇ ਮਨ ਦੀ ਰੰਗਤ ਦਾ ਹੈ। ਮਲੀਨ ਮਨ ਵਿੱਚੋਂ ਸਾਡੇ ਜੀਵਨ ਦਾ ਰੁੱਖ ਅਵਸ਼ੀ ਮਾਇਕੀ ਰਸਾਤਲ ਵੱਲ ਹੋ ਜਾਂਦਾ ਹੈ ਅਤੇ ਨਿਰਮਲ ਮਨ ਦੀ ਰੁਚੀ ਆਪੇ ਹੀ ਨਾਮ ਵੱਲ ਆਉਂਦੀ ਹੈ। ਮਨ ਨੂੰ ਨਿਰਮਲ ਰੱਖਾਂਗੇ ਤਾਂ ਉਹ ਮਾਇਆ ਵੱਲ ਨਹੀਂ ਜਾਏਗਾ, ਉਹਨੂੰ ਫਿਰ ਸਵਾਦ ਆਏਗਾ ਸਿਮਰਨ ਵਿੱਚ, ਉਸਦੀ ਰੁਚੀ ਨਾਮ ਵੱਲ ਹੋਵੇਗੀ। ਅਤੇ ਜੇ ਮਨ ਦੀ ਰੰਗਤ ਨੂੰ ਮਲੀਨ ਰੱਖਾਂਗੇ ਫਿਰ ਨਾਮ ਵੱਲ ਨਹੀਂ ਜਾਏਗਾ, ਉਹ ਮਾਇਕੀ ਰਸਾਤਲ ਵੱਲ ਜਾਏਗਾ, ਰੰਗ ਤਮਾਸ਼ਿਆਂ ਵੱਲ। ਸੋ ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪ ਹੀ ਅਲੋਪ ਹੋ ਜਾਂਦਾ ਹੈ ਅਤੇ ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਹੋਣ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਅਤੇ ਉਸਦਾ ਲਾਓ ਲਸ਼ਕਰ ਅਤੇ ਅਠੀਲੀ ਫੌਜ ਵੀ ਆਪ ਹੀ ਅਲੋਪ ਹੋ ਜਾਂਦੀ ਹੈ। ਇਸ ਵਿਚਾਰ ਦਾ ਅੰਤਲਾ ਸਿੱਟਾ ਜਾਂ ਨਿਚੋੜ ਇਹ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ ਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ, ਅਥਵਾ ਅਕਾਲ ਪੁਰਖ ਦੀ ਭੁੱਲ, ਅਕਾਲ ਪੁਰਖ ਨੂੰ ਭੁੱਲਣਾ ਹੀ ਪਾਪ ਹੈ ਤੇ ਉਸਦੀ ਯਾਦ ਅਤੇ ਸਿਮਰਨ ਹੀ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਸੋ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੀ ਗੱਲ ਨੂੰ ਤਾਂ ਭੁਲਾਉਣਾ ਹੈ ਉਸੇ ਗੱਲ ਨੂੰ ਯਾਦ ਕਰਕੇ, ਘੋਟ ਕੇ, ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਜਿਸ ਦਾ ਅਭਿਆਸ ਕਰਨਾ ਹੈ, ਜਿਸ ਨੂੰ ਦ੍ਰਿੜਾਉਣਾ ਹੈ, ਉਸ ਨੂੰ ਬਿਲਕੁਲ ਭੁਲਾਈ ਬੈਠੇ ਹਾਂ। ਹਾਂਜੀ, ਗੁਰਬਾਣੀ ਵਿੱਚ ਜਿਹੜੀ ਗੱਲ ਸਾਨੂੰ ਬਾਰ ਬਾਰ ਦੁਹਰਾਈ ਗਈ ਇਹ ਕੰਮ ਕਰਨਾ ਹੈ, ਉਹ ਤਾਂ ਅਸੀਂ ਭੁਲਾਈ ਬੈਠੇ ਹਾਂ ਅਤੇ ਜਿਹੜੇ ਕੰਮ ਕਹਿੰਦੇ ਨਹੀਂ ਕਰਨਾ ਉਹਨਾਂ ਨੂੰ ਬਾਰ ਬਾਰ ਘੋਟੀ ਜਾਂਦੇ ਹਾਂ। ਫਿਰ ਦੁਹਰਾ ਦਈਏ, ਜਿਹੜੀ ਗੱਲ ਨੂੰ ਭੁਲਾਉਣਾ ਹੈ ਉਸੇ ਗੱਲ ਨੂੰ ਯਾਦ ਕਰਕੇ, ਘੋਟ ਕੇ, ਉਸਦਾ ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਜਿਸ ਦਾ ਅਭਿਆਸ ਕਰਨਾ ਹੈ, ਜਿਸ ਨੂੰ ਦ੍ਰਿੜਾਉਣਾ ਹੈ, ਉਸੇ ਨੂੰ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਤੋਂ ਅਵੇਸਲੇ ਅਤੇ ਮਚਲੇ ਹੋਏ ਬੈਠੇ ਹਾਂ। ਕਾਚ ਬਿਹਾਜਨ ਕੰਚਨ ਛਾੜਨ ਬੈਰੀ ਸੰਘੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਵਿਖਿਆ ਮੈਂ ਲਪਟਾਏ ਜਰੇ। ਸੋ ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਅਤੇ ਅਗਵਾਈ ਕੀਤੀ ਹੈ। ਉਹ ਕਿਹੜਾ ਜ਼ਰੂਰੀ ਨੁਕਤਾ ਸੀ? ਮਨ ਦੀ ਰੰਗਤ ਦਾ, ਕਿ ਮਨ ਨੂੰ ਨਿਰਮਲ ਬਣਾਈਏ ਤਾਂ ਰੁਚੀ ਨਾਮ ਵੱਲ ਬਣੇ। ਸੋ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਉਪਦੇਸ਼ ਦਿੱਤੇ ਹਨ ਕਿ ਜੇ ਮਨ ਨੂੰ ਨਿਰਮਲ ਰੱਖਣਾ ਹੈ ਇਹ ਉਪਦੇਸ਼ ਰੋਜ਼ਮਰਾ ਦੀ ਜ਼ਿੰਦਗੀ 'ਚ ਕਮਾਉਣੇ ਚਾਹੀਦੇ ਹਨ। ਕਿਹੜੇ? ਰੋਸ ਨਾ ਕਾਹੂ ਸੰਗ ਕਰੋ, ਆਪਨ ਆਪ ਵਿਚਾਰ। ਹਾਂਜੀ, ਪੜ੍ਹਨਾ ਬੜਾ ਸੌਖਾ ਹੈ ਪਰ ਥੋੜ੍ਹੀ ਮਿਹਨਤ ਚਾਹੀਦੀ ਹੈ ਕਮਾਉਣ ਲਈ। ਜੇ ਨਾਮ ਵੱਲ ਰੁਚੀ ਪੈਦਾ ਕਰਨੀ ਹੈ ਕਮਾਉਣਾ ਪਏਗਾ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਅਗਲੇ ਜਨਮ ਵਿੱਚ। ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ। ਪਰ ਕਾ ਬੁਰਾ ਨਾ ਰਾਖੋ ਚੀਤ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਨਿੰਦਾ ਭਲੀ ਕਿਸ ਹੈ ਕੀ ਨਾਹੀ, ਦਇਆ ਛਿਮਾ ਤਨ ਪ੍ਰੀਤ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣਿਆਈ। ਸਾਂਝ ਕਰੀ ਜੈ ਗੁਣੈ ਕੇਰੀ, ਛੋੜ ਔਗੁਣ ਚਲੀਏ। ਔਗੁਣ ਕੋ ਨਾ ਚਿਤਾਰੇ, ਹੱਥੋਂ ਦੇ ਕੇ ਭਲਾ ਮਨਾਏ। ਅਣਹੁੰਦੇ ਆਪ ਵੰਡਾਏ, ਆਪ ਗਵਾਏ ਸੇਵਾ ਕਰੇ। ਤਜੋ ਸਿਆਨਪ ਸੁਰਜਨੋ, ਸਿਮਰੋ ਹਰ ਹਰ ਰਾਏ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਉ। ਸਭੇ ਗੱਲਾਂ ਵਿਸਰੋ ਵਿਸਰਨ, ਇੱਕੋ ਵਿਸਰ ਨਾ ਜਾਉ। ਅਵਰ ਉਪਾਉ ਸਭ ਤਿਆ ਗਿਆ, ਦਾਰੂ ਨਾਮ ਲਿਆ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਨਕ ਲੇਖੈ ਇੱਕ ਗੱਲ, ਹੋਰ ਹੋਂ ਮੈਂ ਚੱਖਣਾ ਚਾਕ। ਇਹ ਉਪਦੇਸ਼ ਜੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਮਾਵਾਂਗੇ ਤਾਂ ਮਨ ਨਿਰਮਲ ਹੋਵੇਗਾ। ਪਰ ਸਾਡੇ ਰੋਜ਼ਾਨਾ ਜੀਵਨ ਦਾ ਰਵੱਈਆ ਇਸ ਦੇ ਐਨ ਉਲਟ ਦਿਖਾਈ ਦੇ ਰਿਹਾ ਹੈ। ਕਿਉਂ? ਕਿਉਂਕਿ ਇਹਨਾਂ ਗੁਣਾਂ 'ਤੇ ਸਾਡਾ ਅੰਤਸ਼ਕਰਨ ਸਾਨੂੰ ਟਿਕਣ ਨਹੀਂ ਦਿੰਦਾ, ਉਹ ਰੁਕਾਵਟ ਪਾਉਂਦਾ ਹੈ। ਜੇ ਅੱਜ ਫੈਸਲਾ ਕਰ ਲਿਆ ਕਿ ਕਿਸੇ ਨਾਲ ਈਰਖਾ ਨਹੀਂ ਕਰਨੀ, ਜਦੋਂ ਹਵਾੜ ਨਿਕਲਦੀ ਹੈ ਕਰ ਬੈਠਦੇ ਹਾਂ। ਸੰਗਤ ਦੇ ਅਸਰ ਹੇਠ ਫੈਸਲਾ ਕਰਦੇ ਹਾਂ ਅੱਜ ਤੋਂ ਬਾਅਦ ਕ੍ਰੋਧ ਨਹੀਂ ਕਰਨਾ। ਜਦੋਂ ਕੋਈ ਅਜਿਹਾ ਇੰਸੀਡੈਂਟ ਬਣਦਾ ਹੈ ਅੰਦਰੋਂ ਹਵਾੜ ਨਿਕਲਦੀ ਹੈ ਕਰ ਬੈਠਦੇ ਹਾਂ। ਸੋ ਇਹਨਾਂ ਇਲਾਹੀ ਉਪਦੇਸ਼ਾਂ ਨੂੰ ਅਮਲੀ ਤੌਰ 'ਤੇ ਕਮਾਉਣ ਲਈ ਹੇਠ ਲਿਖੇ ਕੁਝ ਸੁਝਾਅ ਸਹਾਇਕ ਹੋ ਸਕਦੇ ਹਨ। ਮਹਾਂਪੁਰਖਾਂ ਨੇ ਅੰਤਸ਼ਕਰਨ ਜਿਹੜਾ ਇਹਨਾਂ ਗੁਣਾਂ 'ਤੇ ਟਿਕਣ ਨਹੀਂ ਦਿੰਦਾ, ਉਹਨਾਂ ਉਸ ਰੁਕਾਵਟ ਤੋਂ ਬਚਣ ਲਈ ਇੱਥੇ ਕੁਝ ਸੁਝਾਅ ਦਿੱਤੇ ਹਨ। ਜਦ ਕਦੇ ਈਰਖਾ, ਦੁਐਤ, ਕਾਮ, ਕ੍ਰੋਧ, ਲੋਭ, ਮੋਹ, ਘਿਰਨਾ, ਨਿੰਦਾ ਜਾਂ ਕੋਈ ਵੀ ਨੀਵੀਆਂ ਵਾਸ਼ਨਾਵਾਂ ਵਾਲੇ ਖਿਆਲ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਫੌਰਨ ਹੋ, ਕੋਈ ਨਾ, ਫਿਰ ਕੀ ਹੋਇਆ, ਜਾਣ ਦੇ, ਛੱਡ ਪਰੇ ਕਹਿ ਕੇ ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਕਰਕੇ ਆਪਣੇ ਚੇਤੇ ਵਿੱਚੋਂ ਉਸ ਮਲੀਨ ਕਲਪਨਾ ਨੂੰ ਮੇਟਣ ਦੀ ਕੋਸ਼ਿਸ਼ ਕਰੋ। ਇਹ ਤਰੀਕਾ ਕਿ ਜਦੋਂ ਵੀ ਨੀਵਾਂ ਖਿਆਲ ਆਵੇ, ਭਾਵੇਂ ਕਾਮ ਦਾ, ਭਾਵੇਂ ਕ੍ਰੋਧ ਦਾ, ਭਾਵੇਂ ਈਰਖਾ ਦੁਐਤ ਦਾ, ਕਿਸੇ ਵੀ, ਉਸੇ ਸੈਕਿੰਡ ਕਹੋ ਕੋਈ ਨਹੀਂ, ਕੋਈ ਨਹੀਂ, ਜਾਣ ਦਿਓ, ਛੱਡ ਪਰੇ। ਅਤੇ ਜੇ ਫਿਰ ਵੀ ਨੀਵੇਂ ਖਿਆਲ ਜਾਂ ਨੀਵੀਆਂ ਰੁਚੀਆਂ ਤੰਗ ਕਰਨ, ਜੇ ਕੋਈ ਨਾ ਕਹਿ ਕੇ ਜਾਂ ਫਿਰ ਕੀ ਹੋਇਆ ਨਾਲ ਉਹ ਨਾ ਜਾਣ, ਦੂਰ ਨਾ ਆਉਣ, ਫਿਰ ਕੀ ਕਰੀਏ? ਜੇ ਫਿਰ ਤੰਗ ਕਰਨ ਤਾਂ ਫਿਰ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰੋ ਜਾਂ ਸੁਣੋ, ਧਿਆਨ ਉਸ ਪਾਸੇ ਲਾਓ। ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰੋ ਜਾਂ ਸੁਣੋ, ਫਿਰ ਜਾਂ ਫਿਰ ਉੱਚੀ ਉੱਚੀ ਵਾਹਿਗੁਰੂ 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 ਮੰਤਰ ਦਾ ਜਾਪ ਕਰੋ, ਜਾਂ ਫਿਰ ਉੱਚੀਆਂ ਪਿਆਰ ਅਤੇ ਸ਼ਰਧਾ ਭਾਵਨੀਆਂ ਵਾਲੀਆਂ ਸਾਖੀਆਂ ਪੜ੍ਹੋ ਜਾਂ ਸੁਣੋ, ਜਾਂ ਫਿਰ ਭੱਜ ਕੇ ਗੁਰਮੁਖ ਪਿਆਰਿਆਂ ਕੋਲ ਜਾ ਕੇ ਸੰਗਤ ਕਰੋ, ਜਾਂ ਫਿਰ ਗੁਰਮਤ ਦੀਆਂ ਲਿਖਤਾਂ, ਪੁਸਤਕਾਂ ਅਤੇ ਗ੍ਰੰਥ ਪੜ੍ਹੋ, ਜਾਂ ਫਿਰ ਉੱਚੀ ਸੁੱਚੀ ਸੇਵਾ ਵਿੱਚ ਰੁੱਝ ਜਾਓ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਨੀਵੀਂ ਰੁਚੀ ਵਾਲੇ ਸੰਕਲਪ ਜਾਂ ਖਿਆਲ ਨੂੰ ਜੇ ਉਸੇ ਵੇਲੇ ਫੌਰਨ ਟਾਲਿਆ ਨਾ ਗਿਆ, ਭੁਲਾਇਆ ਨਾ ਗਿਆ, ਮਨ ਦੀ ਫੱਟੀ ਤੋਂ ਮੇਟਿਆ ਨਾ ਗਿਆ, ਤਾਂ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਮੁੜ ਮੁੜ ਯਾਦ ਆਵੇਗਾ। ਧਿਆਨ ਦੇਣਾ ਜੀ, ਪਿੱਛੇ ਅਸੀਂ ਪੜ੍ਹਿਆ ਨੀਵੀਆਂ ਰੁਚੀਆਂ ਨੂੰ ਜਦੋਂ ਮੁੜ ਮੁੜ ਯਾਦ ਕਰਦੇ ਹਾਂ, ਪ੍ਰਬਲ ਆਉਂਦੇ ਹਨ, ਅੰਤਸ਼ਕਰਣੇ ਦੱਸਦੇ ਹਨ, ਉਹ ਜੇ ਸਾਡੇ ਭਾਗ ਬਣਦੇ ਹਨ, ਫਿਰ ਮੱਲੋ ਮੱਲੀ ਉਹ ਜੇ ਮਲੀਨ ਕਰਮ ਸਾਡੇ ਕੋਲੋਂ ਕਰਵਾਉਂਦੇ ਹਨ। ਇਹ ਤਾਂ ਜੇ ਮਨ ਦੀ ਰੁਚੀ ਨੂੰ ਨਿਰਮਲ ਰੱਖਣੇ ਤਾਂ ਸਕਿੰਟਾਂ ਦੀ ਖੇਡ ਹੈ, ਉਸੇ ਵੇਲੇ ਖਿਆਲ ਆਇਆ, ਉਸੇ ਵੇਲੇ ਚੱਲ ਉਹ ਕੋਈ ਨਾ ਕਹਿ ਕੇ ਭੁਲਾ ਦਿੱਤਾ। ਜੇ ਫਿਰ ਤੰਗ ਕਰੇ, ਗੁਰਬਾਣੀ ਦਾ ਪਾਠ ਕਰੋ ਅਤੇ ਕੀਰਤਨ ਕਰੋ ਜਾਂ ਸੁਣੋ, ਜਾਂ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰੋ, ਜਾਂ ਉੱਚੀਆਂ ਪਿਆਰ ਵਾਲੀਆਂ ਸ਼ਰਧਾ ਭਾਵਨੀ ਦੀਆਂ ਸਾਖੀਆਂ ਪੜ੍ਹੋ, ਜਾਂ ਭੱਜ ਕੇ ਗੁਰਮੁਖ ਪਿਆਰਿਆਂ ਕੋਲ ਜਾਓ, ਜਾਂ ਉੱਤਮ ਗ੍ਰੰਥ ਲਿਖਤ ਅਤੇ ਪੁਸਤਕਾਂ ਪੜ੍ਹੋ, ਉੱਚੀ ਸੁੱਚੀ ਸੇਵਾ ਵਿੱਚ ਰੁੱਝ ਜਾਓ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਨੀਵੀਂ ਰੁਚੀ ਵਾਲੇ ਉਸ ਸੰਕਲਪ ਨੂੰ, ਮਾੜੇ ਜਿਹੇ ਸੰਕਲਪ ਜਾਂ ਖਿਆਲ ਨੂੰ ਉਸੇ ਵੇਲੇ ਫੌਰਨ ਉਸੇ ਸੈਕਿੰਡ ਵਿੱਚ ਜੇ ਟਾਲਿਆ ਨਾ ਗਿਆ, ਜੇ ਭੁਲਾਇਆ ਨਾ ਗਿਆ, ਜੇ ਮਨ ਦੀ ਫੱਟੀ ਤੋਂ ਮੇਟਿਆ ਨਾ ਗਿਆ, ਤਾਂ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਫਿਰ ਮੁੜ ਮੁੜ ਯਾਦ ਆਵੇਗਾ, ਘੋਟਿਆ ਜਾਵੇਗਾ, ਅਭਿਆਸ ਹੁੰਦਾ ਜਾਵੇਗਾ, ਫਿਰ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਵੇਗਾ, ਫਿਰ ਇਸ ਗਿਲਾਨੀ ਦਾ ਜ਼ਹਿਰ ਵੱਧਦਾ ਜਾਵੇਗਾ, ਫਿਰ ਅੰਦਰਲੀ ਗੁੱਜੀ ਅੱਗ ਵਿੱਚ ਸੜਦੇ ਬਲਦੇ ਰਵਾਂਗੇ, ਫਿਰ ਅਵਸ਼ ਅਤੇ ਸਹਿਜੇ ਹੀ ਪਾਪ ਆਉਂਦੇ ਰਹਿਣਗੇ, ਫਿਰ ਉੱਚੀ ਸੁੱਚੀ ਭਾਵਨਾ ਤੋਂ ਕੋਰੇ ਅਤੇ ਮਨੂਰ ਹੋ ਜਾਵਾਂਗੇ, ਫਿਰ ਜਮਾਂ ਦੇ ਵਸ ਪੈ ਜਾਵਾਂਗੇ ਅਤੇ ਆਪਣਾ ਲੋਕ ਪਰਲੋਕ ਅਜਾਈਂ ਗਵਾ ਕੇ ਆਵਾਗਮਨ ਦੇ ਚੱਕਰ ਵਿੱਚ ਪਏ ਫਿਰਾਂਗੇ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਇਉਂ ਤਾੜਨਾ ਕੀਤੀ ਗਈ ਹੈ, ਦੁੱਖ ਤਾਂ ਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬੋ ਬਿਤ ਆਵੇ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ, ਕੋਟ ਬਿਗਨ ਤਿਸ ਲਾਗ ਤੇ ਜਿਸ ਨੂੰ ਵਿਸਰੈ ਨਾ, ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦਕਾਰੀ, ਨਾਨਕ ਵਿਣ ਨਾਵੇ ਆਲੂ ਦਿਆ ਜਿੱਤੀ ਹੋਰ ਖਿਆਲ। ਹਾਂਜੀ, ਨਾਨਕ ਵਿਣ ਨਾਵੇ ਆਲੂ ਦਿਆ ਜਿੱਤੀ ਹੋਰ ਖਿਆਲ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ ਚੋਰ। ਗੁਰਬਾਣੀ ਵਿਚਾਰ ਲੇਖ ਨੰਬਰ 99 ਪਾਪ ਪੁੰਨ ਭਾਗ ਦੂਜਾ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਹ ਵਿਚਾਰਾਂ ਮਹਾਂਪੁਰਖਾਂ ਨੇ ਲਿਖੀਆਂ ਹਨ ਸਾਡੇ ਜੀਵਨ ਨੂੰ ਉੱਚਾ ਬਣਾਉਣ ਲਈ। ਪਾਪ ਪੁੰਨ ਦੇ ਵਿਸ਼ੇ 'ਤੇ ਆਪ ਜੀ ਨੇ ਦੋ ਲੇਖ ਲਿਖੇ ਹਨ, ਪਰ ਇਹ ਹਾਲੇ ਬੜਾ ਸੰਖੇਪ ਹੈ। ਜੇ ਇਸ ਦਾ ਵਿਸਥਾਰ ਕਿਸੇ ਨੇ ਸਮਝਣਾ ਹੋਵੇ ਤਾਂ ਫਿਰ ਮਹਾਂਪੁਰਖਾਂ ਨੇ ਮਨ ਕਿਸ ਤਰ੍ਹਾਂ ਵਸ ਆਉਂਦਾ ਹੈ ਉਸ ਦੇ ਉੱਤੇ ਉਹਨਾਂ ਦੀਆਂ ਕੈਸਟਾਂ ਨੇ, CD ਨੰਬਰ 2 19, ਜਾਂ ਜਿਨ੍ਹਾਂ ਨੇ ਕੈਸਟਾਂ ਲੈਣੀਆਂ 19A 19B 20A 20B 21A 21B, ਯਾਨੀ 45-45 ਜਾਂ ਅੱਧੇ ਅੱਧੇ ਘੰਟੇ ਦੀਆਂ 6 ਕੈਸਟਾਂ। ਇੰਨਾ ਲੰਮਾ ਇਹ ਪ੍ਰੋਸੈਸ ਹੈ ਜਿਹੜਾ ਉਹਨਾਂ ਨੇ ਦੱਸਿਆ ਮਨ ਨੂੰ ਵਸ ਕਰਨ ਦਾ। ਸੋ ਸੰਗਤਾਂ ਦੇ ਚਰਨਾਂ ਸਿਨਿਮਰ ਬੇਨਤੀ ਹੈ ਕਿ ਇਹ ਕੈਸਟ ਜ਼ਰੂਰ ਲੈ ਕੇ ਜਾਓ ਮਨ ਨੂੰ ਵਸ ਕਰਨ ਵਾਲੀ, ਅਤੇ ਲਿਖਤਾਂ ਵੀ ਲੈ ਕੇ ਜਾਓ ਕਿਉਂਕਿ ਹੁਣ ਸਮਾਗਮ ਖਤਮ ਹੋਣ ਵਾਲਾ ਹੈ, 2-1 ਦਿਨ ਹੋਰ ਰਹਿ ਗਏ ਹਨ, ਉਸ ਤੋਂ ਬਾਅਦ 3 ਮਹੀਨੇ ਆਪਣੇ ਮਨ ਨੂੰ ਨਿਰਮਲ ਰੱਖਣਾ ਹੈ। ਇਹਨਾਂ ਮਹਾਂਪੁਰਖਾਂ ਦੀਆਂ ਲੇਖਣੀਆਂ ਦੇ ਆਸਰੇ ਰੱਖ ਸਕਦੇ ਹਨ। ਸੋ ਜਿਨ੍ਹਾਂ ਕੋਲ ਲੇਖਣੀਆਂ ਨਹੀਂ ਹਨ, ਕਿਰਪਾ ਕਰਕੇ 132 ਲਿਖਤਾਂ ਅਲੱਗ ਅਲੱਗ ਵਿਸ਼ਿਆਂ 'ਤੇ ਉਹ ਲਿਜਾਣ ਦੀ ਕਿਰਪਾਲਤਾ ਕਰੋ, 1-1 CD ਲਿਜਾਓ ਜੀ ਮਹਾਂਪੁਰਖਾਂ ਦੇ ਬਚਨਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।